ਭਾਈ ਭਗੀਰਥ ਆਪਣੇ ਬੱਚੇ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਵਿੱਚ ਲਿਆਉਂਦਾ ਹੈ। ਉੱਤਮ ਜਗਿਆਸੂ ਦੇਖ ਕੇ ਗੁਰੂ ਨਾਨਕ ਪਾਤਸ਼ਾਹ ਨੇ ਆਪ ਭਾਈ ਤਲੋਕੇ ਨੂੰ ਨਾਮ ਦੀ ਦਾਤ ਦਿੱਤੀ। ਨਾਮ ਦੀ ਘਾਲ ਕਮਾਈ ਉਸਨੇ ਜੀ ਭਰ ਕੇ ਕੀਤੀ। ਅਨੁਭਵ ਦੀ ਪ੍ਰਾਪਤੀ ਹੋਈ, ਬਜਰ ਕਪਾਟ ਖੁੱਲ੍ਹ ਗਏ, ਦੇਵ ਦ੍ਰਿਸ਼ਟੀ ਪ੍ਰਾਪਤ ਹੋ ਗਈ। ਇਹ ਸੰਸਾਰ ਪ੍ਰਭੂ ਦਾ ਰੂਪ ਹੋ ਕੇ ਭਾਸਿਆ, ਸਾਰੇ ਭਰਮਾਂ ਦਾ ਨਾਸ਼ ਹੋ ਗਿਆ ਅਤੇ ਭਾਈ ਤਲੋਕਾ ਇੱਕ ਪੂਰਨ ਪੁਰਸ਼, ਸੰਤ ਕਹੇ, ਗੁਰਮੁਖ ਕਹੇ, ਬ੍ਰਹਮ ਗਿਆਨੀ ਕਹੇ, ਕੋਈ ਵੀ ਉਪਾਧੀ ਦੇਵੋ, ਉਹ ਪਰਮੇਸ਼ਰ ਨਾਲ ਇੱਕਮਿੱਕ ਹੋ ਗਿਆ। ਉਹਦੀ 19-20 ਸਾਲ ਉਮਰ ਹੋ ਗਈ। ਹਰ ਵਕਤ ਪਿਆਰ ਵਿੱਚ ਰੱਤੇ ਰਹਿਣਾ, ਪ੍ਰੇਮ ਦੇ ਹਿੰਡੋਲੜੇ ਵਿੱਚ ਝੂੰਟਦੇ ਰਹਿਣਾ, ਇਹ ਉਸ ਦਾ ਜੀਵਨ ਸੀ। ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਤਾਂ ਹੁੰਦੀ ਹੈ ਨਿਰੀ ਅਕਲ, ਜਿਸ ਦੇ ਵਿੱਚੋਂ ਨਿਕਲਦੀ ਹੈ ਫਲਾਸਫੀ, ਇਹ ਸੋਚ ਦੀ ਉੱਤਮ ਉਡਾਰੀ ਹੋਇਆ ਕਰਦੀ ਹੈ, ਪਰ ਜੀਵਨ ਸ਼ੋਅ ਤੋਂ ਵੀ ਹੋਣੀ ਹੋਣ ਕਰਕੇ ਉਹ ਮੁਰਦਾ ਹੀ ਹੋਇਆ ਕਰਦੀ ਹੈ। ਨਿਰੀ ਫਲਾਸਫੀ ਮੁਰਦਿਆਂ ਦਾ ਵਿਸ਼ਾ ਹੁੰਦਾ ਹੈ, ਜਿਉਂਦਿਆਂ ਦਾ ਨਹੀਂ। ਦੂਸਰੀ ਹੋਇਆ ਕਰਦੀ ਹੈ ਫਲਾਸਫੀ ਵੀ ਹੋਵੇ ਪਰ ਹਿਰਦਾ ਪਰਮ ਜੋਤੀ ਦੇ ਪਿਆਰ ਨਾਲ ਲਵਾ ਲਵ ਭਰਿਆ ਹੋਵੇ ਅਤੇ ਸਦੀਵ ਜਤਰ ਤੱਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਜਾਪ ਸਾਹਿਬ ਦੀ ਪ੍ਰੇਮ ਹੋਂਦ ਨਾਲ ਪੂਰਨ ਤੌਰ 'ਤੇ ਜੁੜਿਆ ਹੋਵੇ। ਉਸ ਵਿੱਚ ਜੀਵਨ ਰੌਹ ਵਗਦੀ ਹੈ, ਇਹੋ ਜਿਉਂਦਿਆਂ ਦੀ ਨਿਸ਼ਾਨੀ ਹੁੰਦੀ ਹੈ। ਨਿਰੀ ਫਲਾਸਫੀ ਅਕਲ ਦੀਆਂ ਭੁੱਲ ਭੁਲਾਈਆਂ ਹਨ, ਉਹ ਮਰੇ ਹੋਏ ਦੀ ਨਿਸ਼ਾਨੀ ਹੁੰਦੀ ਹੈ। ਉਹਦੇ ਵਿੱਚ ਕੋਈ ਕੁਝ ਵੀ ਨਹੀਂ ਹੁੰਦਾ, ਭਟਕਦਾ ਹੈ ਬੰਦਾ। ਵੇਦ ਵਿਆਸ ਜੀ ਨੇ 5 ਸ਼ਾਸਤਰਾਂ ਦੀ ਸੋਧ ਕੀਤੀ, ਉਸ ਤੋਂ ਪਿੱਛੋਂ ਵੇਦਾਂਤ ਸ਼ਾਸਤਰ ਪ੍ਰਗਟ ਕੀਤਾ, ਪਰ ਚਿੱਤ ਨੂੰ ਸ਼ਾਂਤੀ ਨਾ ਆਈ। ਉਸ ਵੇਲੇ ਨਾਰਦ ਜੀ ਕੋਲ ਜਾ ਕੇ ਗੱਲ ਕਰੀ ਕਿ ਮੈਂ ਵੇਦਾਂਤ ਸ਼ਾਸਤਰ ਤਾਂ ਬਣਾ ਦਿੱਤਾ ਪਰ ਚਿੱਤ ਨੂੰ ਸ਼ਾਂਤੀ ਨਹੀਂ ਆਈ। ਉਹ ਕਹਿੰਦੇ, ਚਿੱਤ ਨੂੰ ਸ਼ਾਂਤੀ ਪ੍ਰਭੂ ਪਿਆਰ ਤੋਂ ਬਗੈਰ ਨਹੀਂ ਆਇਆ ਕਰਦੀ, ਜਿਵੇਂ ਕਿ ਫਰਮਾਨ ਹੈ, ਸੋ ਪ੍ਰਭ ਚਿੱਤ ਨਾ ਆਵਈ ਵਿਸਟਾ ਕੇ ਕੀਰੇ, ਬਿਨ ਹਰ ਨਾਮ ਨਾ ਸਾਂਤ ਹੋਏ ਕਿਤ ਬਿਧ ਮਨ ਧੀਰੇ। ਤੁਸੀਂ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰੋ, ਜਦੋਂ ਮਨ ਭਗਤੀ ਵਿੱਚ ਲੱਗੇ ਤਾਂ ਮਨ ਸ਼ਾਂਤ ਹੋ ਗਿਆ, ਕਿਉਂਕਿ ਭਗਤੀ ਵਿੱਚ ਪਿਰਮ ਪਿਆਲੇ ਵਿੱਚੋਂ ਹੀ ਦਾਤਾਂ ਮਿਲਣ ਕਰਕੇ ਰਸ ਦੇ ਮੰਡਲ ਵਿੱਚ ਪ੍ਰੇਮ ਹਲਾਰੇ ਲੈਂਦਾ ਹੈ। ਪ੍ਰੇਮ ਤੋਂ ਬਗੈਰ ਜਿਹੜਾ ਬੰਦਾ ਹੋਵੇ ਉਹ ਕੁਝ ਵੀ ਨਹੀਂ ਹੁੰਦਾ, ਉਹ ਮਰਿਆ ਹੋਇਆ ਦੇ ਤੁੱਲ ਹੁੰਦਾ ਹੈ। ਧੰਨ ਧੰਨ ਗੁਰੂ ਨਾਨਕ ਪਾਤਸ਼ਾਹ, ਇਸ ਜਲ ਦੇ ਬਲ ਦੇ ਸੰਸਾਰ ਦੇ ਉਧਾਰ ਵਾਸਤੇ ਦੂਰ ਦੁਰਾਡੇ ਦੇਸ਼ਾਂ ਵਿੱਚ ਸੰਗਤਾਂ ਨੂੰ ਉਤਾਰ ਰਹੇ ਹਨ। ਕਾਫੀ ਸਮਾਂ ਬੀਤ ਗਿਆ, ਅੰਤ ਗੁਰਸਿੱਖ ਜਗਤ ਗੁਰੂ ਜੀ ਦੇ ਪਿਆਰ ਵਿੱਚ ਰੱਤੇ ਹੋਏ ਗੁਰੂ ਮਹਾਰਾਜ ਜੀ ਦੇ ਵਾਪਸ ਪਰਤਣ ਦੀਆਂ ਕੰਨ ਸੁਆਂ ਲੈਂਦੇ ਰਹਿੰਦੇ ਹਨ, ਪਰ ਕੁਝ ਪਤਾ ਨਹੀਂ ਸੀ ਲੱਗਦਾ। ਪਿਆਰ ਦੀ ਖਿੱਚ ਵਿੱਚ ਪਰੋਤੇ ਹੋਏ ਬੇਬੇ ਨਾਨਕੀ ਜੀ ਪਾਸ ਆਪਣੀ ਬੇਬਲਤਾ ਪ੍ਰਗਟ ਕਰਦੇ ਹਨ ਅਤੇ ਬੇਬੇ ਜੀ ਧਰਵਾਸ ਦਿੰਦੇ ਹਨ, ਭਰੋਸੇ ਅਤੇ ਆਸ ਵਿੱਚ ਲੈ ਜਾਂਦੇ ਹਨ ਕਿ ਤੁਸੀਂ ਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣੋ। ਸੰਸਾਰ ਦੁਖੀ ਹੈ, ਪ੍ਰਭੂ ਪਿਆਰੇ ਨੂੰ ਭੁੱਲ ਚੁੱਕਿਆ ਹੈ ਅਤੇ ਵਹਿਮਾਂ ਵਿੱਚ ਗ੍ਰਸਤ ਹੋਇਆ ਆਪਣੇ ਮੁੱਖ ਨਿਸ਼ਾਨੇ ਪ੍ਰਭੂ ਪ੍ਰਾਪਤੀ ਤੋਂ ਖੁੰਝ ਕੇ ਫੋਕਟ ਕਰਮਾਂ ਵਿੱਚ ਫਸਿਆ ਪਿਆ ਹੈ। ਹਨੇਰੇ ਵਿੱਚ ਕੋਈ ਰਾਹ ਨਹੀਂ ਲੱਭ ਰਿਹਾ। ਪਰਮੇਸ਼ਰ ਪਿਆਰੇ ਦੇ ਪਿਆਰ ਵਾਲੀਆਂ ਰੂਹਾਂ ਬਿਲਕ ਰਹੀਆਂ ਹਨ, ਪ੍ਰਾਰਥਨਾ ਕਰ ਰਹੀਆਂ ਹਨ ਕਿ ਹੇ ਪ੍ਰਭੂ, ਤੂੰ ਹੀ ਕਿਰਪਾ ਕਰਕੇ ਆਪਣਾ ਪਿਆਰ ਭੇਜ ਜੋ ਸਾਨੂੰ ਤੇਰੇ ਮਿਲਾਪ ਦਾ ਮਾਰਗ ਪ੍ਰਦਰਸ਼ਿਤ ਕਰੇ। ਸੋ ਵੀਰ ਜੀ, ਗੁਰੂ ਨਾਨਕ ਸਾਹਿਬ ਐਸੀਆਂ ਰੂਹਾਂ ਦੀਆਂ ਅਰਦਾਸਾਂ ਸੁਣ ਕੇ ਦੂਰ ਦੇ ਦੇਸ਼ਾਂ ਵਿੱਚ ਟਾਪੂਆਂ ਵਿੱਚ ਪਹੁੰਚ ਕੇ ਉਹਨਾਂ ਨੂੰ ਪ੍ਰਭੂ ਮਿਲਾਪ ਦਾ ਮਾਰਗ ਦੱਸ ਰਹੇ ਹਨ। ਤੁਸੀਂ ਵੀ ਪਿਆਰ ਨਾਲ ਯਾਦ ਕਰੋ, ਉਹ ਘੱਟ ਘੱਟ ਦੇ ਜਾਣਨਹਾਰ ਹਨ। ਤੁਹਾਡੇ ਅੰਦਰ ਦੀ ਖਿੱਚ ਉਹਨਾਂ ਨੂੰ ਛੇਤੀ ਹੀ ਪੰਜਾਬ ਦੇਸ਼ ਵੱਲ ਵਾਪਸ ਲੈ ਆਵੇਗੀ। ਮੈਨੂੰ ਵੀ ਮੇਰਾ ਅੰਦਰਲਾ ਸ਼ਾਇਦ ਹੀ ਦੇ ਰਿਹਾ ਹੈ ਕਿ ਵੀਰ ਜੀ ਬਹੁਤ ਛੇਤੀ ਆਉਣ ਵਾਲੇ ਹਨ। ਗੁਰਸਿੱਖੀ ਕਾਫੀ ਦੂਰ ਤੱਕ ਫੈਲ ਚੁੱਕੀ ਸੀ ਅਤੇ ਗੁਰੂ ਮਹਾਰਾਜ ਤੋਂ ਵਰਸਾਈਆਂ ਹੋਈਆਂ ਰੂਹਾਂ ਗੁਰਮੁਖ ਪਿਆਰੇ ਸਤਸੰਗੀਆਂ ਨੂੰ ਢਾਰਸ ਦਿੰਦੇ ਅਤੇ ਨਾਮ ਬਾਣੀ ਨਾਲ ਜੋੜਦੇ ਰਹਿੰਦੇ ਸਨ। ਸ਼ੌਕ ਵਾਲੇ ਗੁਰਸਿੱਖ 50-50, 100-100 ਮੀਲ ਤੱਕ ਆਪਸ ਵਿੱਚ ਇੱਕ ਦੂਜੇ ਦੇ ਦਰਸ਼ਨ ਕਰਕੇ ਗੁਰੂ ਪਿਆਰ ਦੇ ਸੋਹਲੇ ਗਾਉਂਦੇ ਸਨ ਅਤੇ ਅਧਿਆਤਮਕ ਸਤਸੰਗ ਕਰਦੇ ਰਹਿੰਦੇ ਸਨ। ਐਸੇ ਗੁਰਸਿੱਖਾਂ ਵਿੱਚ ਚਨਾਹ ਦਰਿਆ ਚਨਾਹ ਦਰਿਆ ਦਰਿਆ ਚਨਾਬ ਦੇ ਕੰਢੇ ਇੱਕ ਛੋਟਾ ਜਿਹਾ ਪਰਗਣਾ ਸੀ ਜਿੱਥੇ ਇੱਕ ਰਾਠ ਸਰਦਾਰ ਰਾਜ ਕਰਦਾ ਸੀ। ਉਸ ਦੇ ਰਾਜ ਤੋਂ ਥੋੜ੍ਹੀ ਦੂਰ ਅੱਗੇ ਜਾ ਕੇ ਇੱਕ ਪਾਸੇ ਨੂੰ ਗੁਰਸਿੱਖ ਪੁੱਗੀਆਂ ਹੋਈਆਂ ਰੂਹਾਂ ਭਾਈ ਜੋਧ ਅਤੇ ਫਿਰਨਾ ਜੀ ਨਿਵਾਸ ਰੱਖਦੇ ਸਨ। ਉਹ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋਏ ਸਨ ਅਤੇ ਗੁਰੂ ਪਿਆਰ ਵਿੱਚ ਸਦਾ ਹੀ ਲੀਨ ਰਹਿੰਦੇ ਸਨ। ਇਹ ਦੋਵੇਂ ਗੁਰਸਿੱਖ ਆਪੋ ਆਪਣੀ ਥਾਂ ਵੇਖੇ ਸਤਸੰਗ ਕਰਦੇ ਰਹਿੰਦੇ ਸਨ ਅਤੇ ਉਹਨਾਂ ਦੀ ਮਹਿਮਾ ਸੈਂਕੜੇ ਮੀਲ ਦੂਰ ਵਸਦੇ ਗੁਰਸਿੱਖਾਂ ਤੱਕ ਪਹੁੰਚੀ ਹੋਈ ਸੀ ਅਤੇ ਉਹਨਾਂ ਪਾਸ ਪਿਆਰ ਵਾਲੇ ਗੁਰਸਿੱਖ ਦੂਰ ਦਰਾਜ ਦੇ ਇਲਾਕਿਆਂ ਵਿੱਚੋਂ ਆ ਕੇ ਆਤਮ ਵਿਚਾਰਾਂ ਕਰਿਆ ਕਰਦੇ ਸਨ। ਸੈਂਕੜਿਆਂ ਦੀ ਗਿਣਤੀ ਵਿੱਚ ਗੁਰਸਿੱਖ ਦੂਰ ਦੇ ਪੈਂਡੇ ਮਾਰ ਕੇ ਉਹਨਾਂ ਦੀ ਸੰਗਤ ਵਿੱਚ ਜੁੜ ਕੇ ਸਤਸੰਗ ਸੁਣਦੇ ਸਨ। ਉਹਨਾਂ ਦੇ ਦਰਸ਼ਨ ਕਰਨ ਵਾਸਤੇ ਬਹੁਤ ਸਾਰੇ ਗੁਰਸਿੱਖ ਆਉਂਦੇ ਹੀ ਰਹਿੰਦੇ ਸਨ।